ਅੱਜ ਦੇ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਸਤਿਪੁਰਸ਼। ਗੁਰਬਾਣੀ ਦੇ ਵਿੱਚ ਇਹ ਸਤਿਪੁਰਸ਼ ਦੇ ਮੁਤਲਕ ਦੱਸਿਆ ਗਿਆ ਹੈ ਜਿਸ ਨੂੰ ਕਿ ਅਕਾਲ ਕਿਹਾ ਗਿਆ ਹੈ। ਇਸ ਸਤਿਪੁਰਸ਼ ਦੇ ਦੋ ਭੇਦ ਨੇ। ਇਹਨਾਂ ਭੇਦਾਂ ਨੂੰ ਅੱਛੇ ਤਰੀਕੇ ਨਾਲ ਗੁਰੂ ਸਾਹਿਬ ਅਲੱਗ ਅਲੱਗ ਦੱਸਣਗੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੋਹਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋ ਸੀ ਪੀ ਸਚ ਚਿਤ ਦਰ ਲੇਖਾ ਮੰਗੀਏ ਸੋ ਦਰ ਸੇਵ ਨ ਹੋਈ ਐਸਾ ਸਤਿਗੁਰ ਲੋੜ ਲੈ ਜਿਸ ਜੇ ਵੜੇ ਵਰ ਨ ਕੋਈ ਤਿਸਣ ਨਾਈ ਛੁੱਟੀਏ ਲੇਖਾ ਮੰਗੇ ਨ ਕੋਈ ਸਚ ਦ੍ਰਿੜਾਏ ਸਚ ਦ੍ਰਿੜ ਸੱਚਾ ਉਹ ਸ਼ਬਦ ਦੇਈ ਹਿਰਦੇ ਜਿਸ ਦੇ ਸੱਚ ਹੈ ਤਨ ਮਨ ਵੀ ਸੱਚਾ ਹੋਈ ਨਾਨਕ ਸੱਚੇ ਹੁਕਮ ਮੰਨੀਏ ਸੱਚੀ ਵਡਿਆਈ ਦੇਈ ਸੱਚੇ ਮਾਂ ਸਮਾਵ ਸੀ ਜਿਸ ਨੂੰ ਨਦਰ ਕਰੇ ਉਹ ਸੱਚ ਦੇ ਸਮਾਨ ਕੀ ਹੈ ਜਿਸ ਨੂੰ ਨਦਰ ਕਰੇ। ਪਿਛਲੇ ਸਤਸੰਗ ਗੁਰੂ ਸਾਹਿਬ ਨੇ ਸਾਨੂੰ ਹੁਸ਼ਿਆਰ ਕੀਤਾ ਸੀ ਇਹ ਸਾਰੇ ਕਰਮ ਸਾਨੂੰ ਕਾਲ ਦੇ ਮੂੰਹ ਵਿੱਚ ਲਿਆ ਕੇ ਜਾਣਗੇ। ਕਾਲ ਕਿੱਥੋਂ ਤਾਕਤ ਲੈ ਰਿਹਾ ਹੈ? ਉਹ ਸਤਿਪੁਰਸ਼ ਕੋਲੋਂ ਲੈਂਦਾ ਹੈ। ਉਸ ਨੇ ਆਪਣੇ ਆਪ ਨੂੰ ਬੜੀ ਹੁਸ਼ਿਆਰੀ ਨਾਲ ਈਸ਼ਵਰ ਪ੍ਰਗਟ ਕੀਤਾ ਹੋਇਆ ਹੈ। ਉਹ ਅਨਾਮੀ ਸਹਿਜ ਅਵਸਥਾ ਵਿੱਚ ਲੀਨ ਹੈ। ਉਹ ਸਤਿਪੁਰਸ਼ ਵੀ ਹੈ ਔਰ ਕਾਲ ਪੁਰਸ਼ ਵੀ ਹੈ। ਉਹ ਛੱਤੀ ਕਲਾ ਭਰਪੂਰ ਹੈ। ਇਹ ਉਸਦੀ ਕਲਾ ਹੈ। ਅਸੀਂ ਉਸ ਛੱਤੀ ਕਲਾ ਭਰਪੂਰ ਦੀ ਇੱਕ ਕਲਾ ਨੂੰ ਵੀ ਨਹੀਂ ਪਹਿਚਾਣ ਸਕਦੇ। ਫਿਰ ਉਸਦੀ ਪਹਿਚਾਣ ਕਿਸ ਤਰ੍ਹਾਂ ਕਰ ਸਕਦੇ ਹਾਂ? ਸਾਨੂੰ ਉਸ ਨੂੰ ਜਾਣਨ ਵਾਸਤੇ ਬੜੇ ਤਰੀਕੇ ਨਾਲ ਜਾਣ ਸਕਦੇ ਹਾਂ। ਜਦ ਆਤਮਾ ਉਸ ਸਤਿਪੁਰਸ਼ ਨੂੰ ਪ੍ਰਾਪਤ ਨਹੀਂ ਕਰ ਲੈਂਦੀ ਤਦ ਤੱਕ ਅਸੀਂ ਉਸ ਨੂੰ ਪਹਿਚਾਣ ਨਹੀਂ ਸਕਦੇ। ਜਿਸਮ ਵਿੱਚ ਸਤਿਪੁਰਸ਼ ਦੀ ਆਤਮਾ ਹੈ ਤਦ ਤੱਕ ਸਰੀਰ ਚੱਲਦਾ ਰਹਿੰਦਾ ਹੈ। ਜਿਸ ਵੇਲੇ ਉਹ ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਸਰੀਰ ਮਿੱਟੀ ਦਾ ਢੇਰ ਰਹਿ ਜਾਂਦਾ ਹੈ। ਜਦ ਤੱਕ ਆਪਣੇ ਬ੍ਰਹਮੰਡ ਵਿੱਚ ਇਹ ਸਤਿਪੁਰਸ਼ ਦੀ ਤਾਕਤ ਕੰਮ ਕਰ ਰਹੀ ਹੈ ਤਦ ਤੱਕ ਚੰਦ ਸੂਰਜ ਤਾਰੇ ਕਿਸੇ ਤਾਕਤ ਨੇ ਇਹਨਾਂ ਨੂੰ ਬੰਧਿਆ ਹੋਇਆ ਹੈ। ਜਦੋਂ ਇਹ ਸ਼ਕਤੀ ਨਿਕਲ ਜਾਂਦੀ ਹੈ ਤੇ ਇਹ ਸਭ ਆਪਸ ਵਿੱਚ ਟਕਰਾਉਂਦੀਆਂ ਨੇ। ਇਸ ਨੂੰ ਪਰਲੇ ਦੀ ਸੰਗਿਆ ਦਿੱਤੀ ਗਈ ਹੈ। ਇਹ ਹੀ ਸੱਚ ਹੈ, ਬਾਕੀ ਸਭ ਝੂਠ ਹੈ। ਜੋ ਨਿਸ਼ਚਲ ਹੈ ਉਹ ਸੱਚ ਹੈ ਤੇ ਜਿਸ ਨੇ ਮਿਟ ਜਾਣਾ ਹੈ ਉਹ ਝੂਠ ਹੈ। ਕਾਲ ਦੇ ਮੁਤਲਕ ਬਾਣੀ ਵਿੱਚ ਵੀ ਸਪਸ਼ਟ ਕੀਤਾ ਹੈ। ਗੁਰੂ ਸਾਹਿਬ ਅੱਜ ਦੱਸਣਗੇ, ਵਿਦਵਾਨਾਂ ਨੇ ਇਸ ਦੇ ਅਧੂਰੇ ਅਰਥ ਕੱਢੇ ਨੇ। ਉਹ ਛੋਟੇ ਆਧਾਰਾਂ ਵਿੱਚ ਇਹ ਮੂਲ ਮੰਤਰ ਕੀ ਚੀਜ਼ ਹੈ। ਅਸੀਂ ਉਹਦੇ ਗੁਣਾਂ ਨੂੰ ਰੱਟਣ ਵਿੱਚ ਲੱਗੇ ਹੋਏ ਹਾਂ। ਜਿਸ ਤਰ੍ਹਾਂ ਇੱਕ ਬੱਚਾ ਆਪਣੇ ਪਿਤਾ ਨੂੰ ਚਿੱਠੀ ਲਿਖਦਾ ਹੈ ਕਿ ਇਹ ਕਿਤਾਬਾਂ ਮੈਨੂੰ ਫਲਾਣੀ ਫਲਾਣੀ ਜਗ੍ਹਾ ਦੁਕਾਨ ਤੋਂ ਪੜ੍ਹਾਈ ਵਾਸਤੇ ਲਿਆ ਕੇ ਦਿਓ ਤੇ ਇਹ ਨਵੀਂ ਸੜਕ ਤੇ ਮਿਲਣਗੀਆਂ। ਪਿਤਾ ਅਗਰ ਇਸ ਚਿੱਠੀ ਨੂੰ ਪੜ੍ਹਦਾ ਜਾਏ ਕਿ ਉਸਦਾ ਭਲਾ ਹੋ ਸਕਦਾ ਹੈ। ਉਸੀ ਤਰ੍ਹਾਂ ਰੂਹਾਨੀਅਤ ਵੀ ਸਾਨੂੰ ਪਰਮਾਤਮਾ ਦੀ ਚਿੱਠੀ ਦਿੱਤੀ ਗਈ ਹੈ ਜੋ ਅਸੀਂ ਰਟਦੇ ਰਹਿੰਦੇ ਹਾਂ। ਇਸ ਦਾ ਕੋਈ ਫਾਇਦਾ ਨਹੀਂ ਹੈ। ਬਾਰ ਬਾਰ ਆਵਾਗਮਨ ਵਿੱਚ ਭ੍ਰਮਣ ਕਰ ਰਹੇ ਹਾਂ ਕਿਉਂਕਿ ਅਸੀਂ ਅਮਲ ਨਹੀਂ ਕਰਦੇ। ਇੱਕ ਓਂਕਾਰ ਇਸ ਦੇ ਵਿੱਚ ਫੇਰ ਛੁਪਿਆ ਹੈ। ਵਿਦਵਾਨਾਂ ਨੇ ਇਸ ਦਾ ਅਰਥ ਦੱਸਿਆ ਹੈ ਕਿ ਪਰਮਾਤਮਾ ਇੱਕ ਹੈ, ਆਮ ਕਾਲ ਦਾ ਪਾਸਾਰਾ ਹੈ। ਉਸ ਈਸ਼ਵਰ ਨੂੰ ਅਸੀਂ ਦੇਖਿਆ ਹੀ ਨਹੀਂ, ਜਾਣ ਨਹੀਂ ਸਕਦੇ। ਤਿੰਨ ਗੁਣ ਸ੍ਰਿਸ਼ਟੀ ਦੇ ਚਲਾਣ ਦੇ ਨੇ, ਤਿੰਨ ਗੁਣ ਪ੍ਰਮੁੱਖ ਨੇ, ਬਾਕੀ ਸਾਰੀ ਸ੍ਰਿਸ਼ਟੀ ਵਿਲੇ ਵਿੱਚ ਹੈ। ਏਕਮ ਦਾ ਅਰਥ ਹੈ ਇਸ ਨਾਲ ਮਿਲ ਕੇ ਇੱਕ ਹੋਣਾ ਹੈ। ਇਹ ਆਤਮਾ ਨੇ ਉਹ ਪਰਮਾਤਮਾ ਨੂੰ ਮਿਲਣਾ ਹੈ, ਇਸ ਬਾਣੀ ਨੂੰ ਪੜ੍ਹਨਾ ਤੇ ਇਸ ਤੇ ਚੱਲਣਾ ਹੈ, ਤਾਂ ਹੀ ਸਾਡਾ ਉਧਾਰ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਜਿੰਦੇ ਜੀ ਇਸ ਨੂੰ ਮਿਲਣਾ ਹੈ। ਸਤਨਾਮ, ਸਤਨਾਮ ਨੂੰ ਸਪਸ਼ਟ ਕਰਦੇ ਨੇ ਕਿ ਸਤਨਾਮ ਕੀ ਹੈ। ਸਾਰੇ ਸ਼ਬਦ ਨੇ ਖਤਮ ਹੋ ਜਾਣਾ, ਉਹ ਪਹਿਲੇ ਵੀ ਸੀ ਬਾਅਦ ਵਿੱਚ ਵੀ ਰਹੇਗਾ, ਉਹ ਸੱਚ ਹੈ। ਕਰਤਾ ਪੁਰਖ, ਉਹ ਕਰਤਾ ਹੈ, ਜਦੋਂ ਉਸਦੀ ਮੌਜ ਉੱਠੀ ਉਸਨੇ ਇਸ ਸ੍ਰਿਸ਼ਟੀ ਨੂੰ ਬਣਾਇਆ। ਨਾਮ ਕੇਦਾਰੇ ਸਗਲੇ ਜਨ, ਨਾਮ ਕੇਦਾਰੇ ਖੰਡਰ ਬਣ, ਉਹ ਸ਼ਬਦ ਸੱਚਾ ਸ਼ਬਦ ਹੈ। ਸਾਰੇ ਸ਼ਬਦਾਂ ਨੇ ਮਿਟ ਜਾਣਾ ਹੈ, ਉਹ ਜਾਤੀਆਂ ਖਤਮ ਹੋ ਜਾਣਗੀਆਂ। ਅੰਤਰ ਦੇ ਵਿੱਚ ਇੱਕ ਨਾਮ ਓਂਕਾਰੇ ਦੇ ਰਿਹਾ ਹੈ, ਉਹੀ ਪੂਰਨ ਦਾ ਮਤਲਬ ਹੈ ਵਿਆਪਕ, ਔਰ ਪਰਮਾਤਮਾ ਕਣ ਕਣ ਵਿੱਚ ਵਿਆਪਕ ਹੈ, ਜਿਸ ਨੇ ਸਭ ਨੂੰ ਬਣਾਇਆ ਹੈ। ਉੱਥੇ ਹਰ ਵਸਤੂ ਵਿੱਚ ਚੇਤਨ ਸਰੂਪ ਵਿਆਪਕ ਹੈ। ਜਿਸ ਵੇਲੇ ਆਤਮਾ ਨਿਕਲ ਜਾਂਦੀ ਹੈ ਉਹ ਵਸਤੂ ਖਤਮ ਹੋ ਜਾਂਦੀ ਹੈ। ਵਿਗਿਆਨਿਕ ਤਰੀਕੇ ਨਾਲ ਜਿਵੇਂ ਇਲੈਕਟ੍ਰਿਸਿਟੀ ਦੀ ਤਾਕਤ ਕੰਮ ਕਰ ਰਹੀ ਹੈ, ਜਿਸ ਨੂੰ ਤਾਕਤ ਕਿਹਾ ਜਾਂਦਾ ਹੈ, ਜਿਸ ਵੇਲੇ ਤਾਕਤ ਨਿਕਲ ਜਾਂਦੀ ਹੈ ਉਹ ਤਾਕਤ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਤਰ੍ਹਾਂ ਰੂਹਾਨੀਅਤ ਵਿੱਚ ਉਸਦੀ ਤਾਕਤ ਕੰਮ ਕਰ ਰਹੀ ਹੈ, ਕੰਮ ਕਰਦੀ ਜਦੋਂ ਤਾਕਤ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤਦ ਟਕਰਾ ਕੇ ਪਰਲੇ ਦਾ ਰੂਪ ਲੈ ਲੈਂਦੀ ਹੈ। ਨਿਰਭੋ, ਨਿਰਵੈਰ, ਇਹ ਤੁਕ ਬੋਲ ਦਿੰਦੇ ਨੇ ਕਿ ਉਹ ਆਕਰਨ ਕਰਾਉਣ ਹਾਰ ਹੈ। ਉਸ ਲੋਕਾਂ ਦਾ ਮਤਲਬ ਹੈ ਉਹ ਜਦੋਂ ਚਾਹੇਗਾ ਆਪੇ ਕਰਾ ਲੇਗਾ, ਉਹ ਆਪਣੀ ਮੌਜ ਦਾ ਮਾਲਕ ਹੈ। ਆਪਣੀ ਮੌਜ ਵਿੱਚ ਹੀ ਉਸਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਉਸ ਦਾ ਨਾਮ ਲਓ ਨਾ ਲਵੋ, ਜਿਹੜੇ ਕਰਮ ਦੇ ਅਧੀਨ ਜਨਮ ਲਿਆ ਹੈ ਉਹ ਕਰਮ ਸਾਨੂੰ ਭੋਗਣੇ ਪੈਣਗੇ। ਨਿਰਵੈਰ, ਉਸ ਨੂੰ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਜੋ ਜੇ ਉਹ ਹਵਾ ਨੂੰ ਇੱਕ ਕਸ਼ਣ ਵਾਸਤੇ ਬੰਦ ਕਰ ਦੇਵੇ, ਅਸੀਂ ਜਲਦ ਹੀ ਖਤਮ ਹੋ ਸਕਦੇ ਹਾਂ। ਅਕਾਲ ਮੂਰਤ, ਉਸ ਦੇ ਦੋ ਰੂਪ ਨੇ, ਇੱਕ ਨੰਬਰ, ਦੋ ਨੰਬਰ। ਅੱਜ ਅਸੀਂ ਇੱਕ ਨੰਬਰ ਦੀ ਗੱਲ ਕਰ ਰਹੇ ਹਾਂ। ਅਕਾਲ ਦੇ ਅਧੀਨ ਜੋ ਹੈ ਇਸ ਸ੍ਰਿਸ਼ਟੀ ਵਿੱਚ ਆਇਆ ਹੈ, ਉਸਨੇ ਖਤਮ ਹੋ ਜਾਣਾ ਹੈ। ਇਸ ਕਰਕੇ ਇਸ ਸਤਪੁਰਸ਼ ਨੂੰ ਅਕਾਲ ਕਹਿ ਕੇ ਪੁਕਾਰਿਆ ਹੈ। ਉਹ ਨਿਸ਼ਚਲ ਹੈ, ਅਟਲ ਹੈ, ਮੂਰਤ, ਬੇਸ਼ਕ ਉਸ ਦੀ ਮੂਰਤ ਹੈ। ਮੌਖਿਕ ਰੂਪ ਵਿੱਚ ਉਹ ਖੁਦ ਹੀ ਪ੍ਰਕਾਸ਼ਵਾਨ ਹੈ, ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਕਰਦਾ ਹੈ। ਸੂਰਜ, ਪ੍ਰਿਥਵੀ ਦੋਨੋਂ ਅਲੱਗ ਅਲੱਗ ਹੁੰਦਿਆਂ ਹੋਏ ਵੀ ਇੱਕ ਦੂਸਰੇ ਦਾ ਚੱਕਰ ਲਗਾ ਰਹੇ ਨੇ। ਅਜੂਨੀ ਸਾਹਿਬ, ਇੱਥੇ ਜੋ ਸ਼ਬਦ ਅਜੂਨੀ ਦਾ ਅਰਥ ਹੈ, ਜੋ ਚੀਜ਼ਾਂ ਸ੍ਰਿਸ਼ਟੀ ਵਿੱਚ ਆ ਗਈ ਉਸਨੇ ਮਰਨਾ ਵੀ ਹੈ। ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਕਿ ਉਹ ਸਤਪੁਰਸ਼ ਸਨ? ਨਹੀਂ, ਉਹ ਸਤਪੁਰਸ਼ ਨਹੀਂ ਸਨ, ਉਹ ਇੱਕ ਪੈਗੰਬਰ ਦੇ ਰੂਪ ਦੇ ਵਿੱਚ ਆਏ ਸਨ। ਜਿਸ ਤਰ੍ਹਾਂ ਅੱਗ ਦੇ ਸੇਕ ਤੋਂ ਰੋਟੀ ਬਣਾ ਸਕਦੇ ਹਾਂ, ਉਸੀ ਤਰ੍ਹਾਂ ਜਿਨ੍ਹਾਂ ਵਿਦਿਆ ਵਿੱਚ ਸਤਪੁਰਸ਼ ਪ੍ਰਗਟ ਹੈ ਉਹ ਹੀ ਉੱਤਮ ਹੈ, ਉਹੀ ਅਰਥ ਜੂਨੀਆਂ ਦਾ ਹੈ, ਬਾਕੀ ਸਭ ਜੂਨੀਆਂ ਵਿੱਚ ਹੈ। ਨਾਮੀ ਉਹ ਆਪਣੀ ਮੌਜ ਵਿੱਚ ਹੈ, ਇਹ ਅਸੀਂ ਮੰਨ ਕੇ ਚੱਲਦੇ ਹਾਂ, ਉਸਦਾ ਗਿਆਨ ਨਹੀਂ। ਉਹ ਵਿਧੀ ਸੰਤਾਂ ਕੋਲ ਹੈ, ਉਹ ਅੱਗ ਸੰਤਾਂ ਕੋਲ ਹੈ, ਅਸੀਂ ਉਹਨਾਂ ਕੋਲੋਂ ਇਸ ਵਿਧੀ ਨੂੰ ਜਾਣ ਸਕਦੇ ਹਾਂ, ਤਾਂ ਹੀ ਅਸੀਂ ਉਸ ਨੂੰ ਜਾਣ ਸਕਦੇ ਹਾਂ। ਗੁਰਪ੍ਰਸਾਦ, ਜੇ ਬਿਨਾਂ ਗੁਰੂ ਦੀ ਕਿਰਪਾ ਦੇ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਪ, ਮੂਲ ਮੰਤਰ ਦਾ ਇੱਕ ਮੰਗਲਾਚਾਰਯ ਹੈ, ਸਾਰੇ ਗ੍ਰੰਥ ਸਾਹਿਬ ਵਿੱਚ ਇਸ ਨੂੰ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹਿ ਕੇ ਉਚਾਰਿਆ ਗਿਆ ਹੈ। ਇਸ ਦਾ ਪਹਿਲਾ ਸਲੋਕ, ਵਿਦਵਾਨਾਂ ਨੇ ਇਸ ਦਾ ਅਰਥ ਇਹ ਕੱਢਿਆ ਹੈ ਕਿ ਇਸ ਨੂੰ ਜਪੋ। ਗੁਰੂ ਨਾਨਕ ਸਾਹਿਬ ਨੇ ਇਹ ਉਪਦੇਸ਼ ਸਾਰੇ ਮਨੁੱਖ ਜਾਤੀ ਨੂੰ ਕੀਤਾ ਹੈ, ਇਸ ਵਾਸਤੇ ਇਸ ਬਾਣੀ ਦਾ ਨਾਮ ਰੱਖਿਆ ਹੈ ਕਿ ਇਸ ਨੂੰ ਜਪਣਾ ਹੈ, ਇਸ ਉਪਦੇਸ਼ ਨੂੰ ਚੇਤੇ ਰੱਖਣਾ ਹੈ, ਇਸ ਓਂਕਾਰ ਦੇ ਨੂੰ ਚੇਤੇ ਰੱਖਣਾ ਹੈ, ਤਾਂ ਹੀ ਅਸੀਂ ਉਸ ਇਸ ਦਾ ਫਾਇਦਾ ਚੁੱਕ ਸਕਦੇ ਹਾਂ। ਬਾਕੀ ਸਾਰੇ ਕੰਮ ਸਾਨੂੰ ਆਵਾਗਮਨ ਵੱਲ ਲੈ ਕੇ ਜਾਣਗੇ। ਗੁਰੂ ਸਾਹਿਬ ਨੇ ਇਹ ਬਾਣੀ ਇਸੀ ਕਰਕੇ ਲਈ ਸੀ ਕਿ ਸਾਨੂੰ ਇਹ ਕਾਲ ਦੇ ਭੇਦ ਸਪਸ਼ਟ ਹੋ ਜਾਣ। ਜਿਤ ਦਰ ਲੇਖਾ ਮੰਗੀਏ, ਸੋ ਦਰ ਸੇਵੈ ਨ ਕੋਈ। ਅਸੀਂ ਸਾਰੇ ਆਪਣੇ ਕਰਮ ਕਰਦੇ ਹਾਂ, ਉਸ ਦੀ ਪੂਜਾ ਕਰਦੇ ਹਾਂ ਜੋ ਲੇਖਾ ਮੰਗਦਾ ਹੈ। ਅੱਜ ਦੇ ਸਮੇਂ ਵਿੱਚ ਜਾਣਨੇ ਯੋਗ ਸਮਾਚਾਰ ਇਹ ਹੈ ਕਿ ਅਸੀਂ ਉਸੀ ਦੀ ਪੂਜਾ ਕਰ ਰਹੇ ਹਾਂ ਜੋ ਸਾਨੂੰ ਖਾਂਦਾ ਹੈ, ਜੋ ਵਾਰ ਵਾਰ ਭ੍ਰਮਣ ਵਿੱਚ ਲੈ ਕੇ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ, ਐਸੀ ਪੂਜਾ ਦਾ ਕੋਈ ਲਾਭ ਨਹੀਂ ਹੈ। ਐਸੀ ਪੂਜਾ ਕਰੋ ਜੇ ਫਿਰ ਜੇ ਉਸ ਦਰ ਜਾਈਏ ਜਿੱਥੇ ਲੇਖਾ ਨਾ ਦੇਣਾ ਪਵੇ। ਅਸੀਂ ਆਪਣੇ ਸਮੇਂ ਦੇ ਸਤਿਗੁਰੂ ਦੀ ਖੋਜ ਕਰਨੀ ਹੈ, ਉਸ ਦੇ ਬਿਨਾਂ ਅਸੀਂ ਉਸ ਤੋਂ ਪ੍ਰਾਪਤ ਨਹੀਂ ਕਰ ਸਕਦੇ। ਇੱਕ ਰੋਸ਼ਨ ਜੋਤ ਬੁਝੀ ਜੋਤ ਨੂੰ ਰੋਸ਼ਨ ਕਰ ਸਕਦੀ ਹੈ। ਇਸ ਲਈ ਇੱਕ ਰੋਸ਼ਨ ਜੋਤ ਕੋਲ ਜਾ ਕੇ ਬੁਝੀ ਜੋਤ ਨੂੰ ਰੋਸ਼ਨ ਕਰਾਉਣਾ ਹੈ। ਐਸਾ ਸਤਿਗੁਰ ਲੋੜ ਲਓ ਜਿਸ ਜੇਵੜ ਵਰਨ ਕੋਈ, ਸਾਨੂੰ ਹੁਸ਼ਿਆਰ ਕਰਦੇ ਨੇ ਕਿ ਹੁਸ਼ਿਆਰ ਹੋ ਜਾ, ਤੂੰ ਲੱਭਣ ਤੇ ਚੱਲਿਆ ਹੈ ਪਰ ਉਹ ਸੱਚਖੰਡ ਦਾ ਵਾਸੀ ਹੋਵੇ, ਕੌਣ ਸਤਿਗੁਰੂ ਹੋਣਾ ਚਾਹੀਦਾ ਹੈ, ਪੰਜਵੇਂ ਮੰਡਲ ਦੀ ਡਿਗਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਸਕੂਲ ਵਿੱਚ ਪੜ੍ਹਾਉਣ ਵਾਸਤੇ ਟੀਚਰ ਦੀ ਡਿਗਰੀ ਨੂੰ ਦੇਖ ਕੇ ਰੱਖਿਆ ਜਾਂਦਾ ਹੈ, ਉਸੀ ਤਰ੍ਹਾਂ ਰੂਹਾਨੀਅਤ ਵਿੱਚ ਸੱਚਖੰਡ ਵਿੱਚ ਇਸ ਸਤਿਗੁਰੂ ਦੀ ਡਿਗਰੀ ਗੁਣ ਤਾਂ ਹੀ ਮੰਨੀ ਜਾਂਦੀ ਹੈ ਜਦ ਉਹ ਪੰਜਵੇਂ ਮੰਡਲ ਪਹੁੰਚਿਆ ਹੋਵੇ, ਬਾਕੀ ਸਾਰੇ ਸੰਤ ਅਧੂਰੇ ਨੇ। ਉਸ ਦੀ ਸੱਤਾ ਉਸ ਤੋਂ ਬਾਹਰ ਲੈ ਜਾ ਸਕਦੀ ਹੈ, ਉਹ ਪੂਰਨ ਸੰਤ ਹੋਵੇ ਤਾਂ ਹੀ ਉਸ ਲੋਕ ਤੋਂ ਲੈ ਜਾ ਸਕਦਾ ਹੈ, ਤਾਂ ਹੀ ਉਹ ਕਾਲ ਕੋਲੋਂ ਛੁਡਾ ਸਕਦਾ ਹੈ। ਇਹ ਛੂਟ ਕਿਸ ਤਰ੍ਹਾਂ ਮਿਲੇਗੀ, ਕਾਲ ਕੋਲੋਂ ਕਿਸ ਤਰ੍ਹਾਂ ਅਸੀਂ ਛੁੱਟ ਸਕਦੇ ਹਾਂ? ਪਹਿਲਾਂ ਜਦੋਂ ਅਸੀਂ ਤਨ ਮਨ ਧਨ ਦੀ ਪੰਜ ਸ਼ਬਦ ਦੀ ਟੇਕ ਲਵਾਂਗੇ ਤਾਂ ਹੀ ਅਸੀਂ ਛੁੱਟ ਸਕਦੇ ਹਾਂ। ਅਸੀਂ ਕਹਿ ਤੇ ਦਿੰਦੇ ਹਾਂ ਕਿ ਅਸੀਂ ਸਤਿਗੁਰ ਵਾਲੇ ਹਾਂ ਪਰ ਅਮਲ ਨਹੀਂ ਕਰਦੇ, ਦਿਨੇ ਰਾਤੀ ਸਤਨਾਮ ਵਾਹਿਗੁਰੂ ਕਰ ਰਹੇ ਹਾਂ ਪਰ ਉਸ ਧੁਨ ਦੇ ਨਾਲ ਪਿਆਰ ਨਾ ਹੋਵੇ ਤਦ ਤੱਕ ਉਸ ਧੁਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕਰਮ ਅਸੀਂ ਮਨ ਦੇ ਹੁਕਮ ਨਾਲ ਕਰ ਰਹੇ ਹਾਂ। ਦੂਸਰੇ ਜਦੋਂ ਸਤਿਗੁਰ ਦੀ ਹੱਦ ਵਿੱਚ ਰਹਿ ਕੇ ਕਰਮ ਕਰਾਂਗੇ ਤਾਂ ਹੀ ਉਹ ਮੁਕਤ ਕਰਾਉਣਗੇ। ਸਾਨੂੰ ਇਹ ਹਿਸਾਬ ਪੂਰਾ ਕਰਨਾ ਪਵੇਗਾ। ਇਹ ਹਿਸਾਬ ਕਿਸ ਤਰ੍ਹਾਂ ਪੂਰਾ ਕਰਨਾ ਪਵੇਗਾ? ਜਦੋਂ ਅਸੀਂ ਪ੍ਰਭਾਵਕਾਰੀ ਕਰਮ ਦੀ ਕਿਰਿਆ ਤੋਂ ਮੁਕਤ ਹੋ ਕੇ ਸਤਿਗੁਰ ਦੇ ਉਪਦੇਸ਼ਾਂ ਵਿੱਚ ਰਵਾਂਗੇ। ਤੀਸਰੇ, ਸੰਚਿਤ ਕਰਮ। ਜਿਸ ਵੇਲੇ ਅਸੀਂ ਉਸ ਸਤਿਗੁਰ ਨਾਲ ਰਮ ਜਾਵਾਂਗੇ, ਉਹ ਸਤਿਗੁਰ ਸਾਨੂੰ ਧੁਨ ਦੇਣਗੇ। ਇਹ ਤਕਨੀਕੀ ਗੱਲਾਂ ਬਿਆਨ ਨਹੀਂ ਕੀਤੀ ਜਾ ਸਕਦੀਆਂ। ਪੂਰਨ ਤੌਰ ਤੇ ਸਤਿਗੁਰ ਦੀ ਤਾਕਤ ਕੰਮ ਕਰਦੀ ਹੈ, ਉਹ ਬੀਜ ਫੁੱਟਣਗੇ, ਨਾ ਹੀ ਕੋਈ ਤਾਕਤ ਹੈ ਜੋ ਉਸ ਨੂੰ ਰੋਕ ਸਕਦੀ ਹੈ। ਇਹ ਗੱਲਾਂ ਹੋਰ ਮਜਬੂਤ ਨਹੀਂ, ਸਾਨੂੰ ਗੱਲਾਂ ਛੱਡਣੀਆਂ ਪੈਣਗੀਆਂ। ਤੀਸਰ ਨਾਈ ਛੁੱਟੀਏ ਲੇਖਾ ਮੰਗੇ ਨਾ ਕੋਈ, ਲੇਖਾ ਰਹੇਗਾ ਨਹੀਂ ਤੇ ਮੰਗੇਗਾ ਕੌਣ? ਸੱਚ ਦਿੜਾਏ ਸੱਚ ਦਿੜ ਸੱਚਾ ਉਹ ਸ਼ਬਦ ਦੇਈ। ਇਸ ਵੇਲੇ ਰੂਹਾਂ ਭਰਮੀਆਂ ਹੋਈਆਂ ਨੇ, ਉਹ ਨਾਮ ਦੇ ਸ਼ਬਦ ਦੇ ਗਲਤ ਅਰਥ ਕੱਢਦੇ ਨੇ। ਇਹ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਮੀਡੀਆ ਹੈ। ਇਸ ਤਰ੍ਹਾਂ ਸੁਰਤ ਕਦੀ ਸਿਮਟ ਨਹੀਂ ਸਕਦੀ। ਸੱਚਾ ਸ਼ਬਦ ਸਤਿਗੁਰ ਦੇਗਾ ਜਦੋਂ ਕਰਮ ਉਸਦੇ ਮਜ਼ਬੂਨਾਂ ਦੇ ਅਨੁਸਾਰ ਕਰਾਂਗੇ ਤਾਂ ਹੀ ਸਤਿਗੁਰ ਪ੍ਰਗਟ ਹੋਣਗੇ। ਜੀਵ ਆਤਮਾ ਪੌੜੀ ਦਰ ਪੌੜੀ ਚੜ੍ਹਦੀ ਜਾਏਗੀ। ਹਿਰਦੇ ਜਿਸਦੇ ਸੱਚ ਹੈ ਤਨ ਮਨ ਵੀ ਸੱਚਾ ਹੋਏ। ਭਗਤਾਂ ਦਾ ਹਿਰਦੇ ਹਮੇਸ਼ਾ ਦਸਵੇਂ ਦੁਆਰ ਹੁੰਦਾ ਹੈ। ਇਨਸਾਨੀ ਜਾਮੇਦਾਰ ਹੈ, ਅਸੀਂ ਸਭ ਨੇ ਸੰਤ ਬਣਨਾ ਹੈ। ਜਦ ਤੱਕ ਸੰਤ ਨਹੀਂ ਬਣਾਂਗੇ ਤਦ ਤੱਕ ਸਾਡਾ ਉਦਾਰ ਨਹੀਂ ਹੋ ਸਕਦਾ। ਜਦੋਂ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਅਮਲ ਕਰਾਂਗੇ ਤੇ ਉਹ ਸਾਨੂੰ ਦਸਵੇਂ ਦੁਆਰ ਮਿਲਾ ਦੇਣਗੇ। ਗੁਰੂ ਸਾਹਿਬ ਦ੍ਰਿੜ ਕਰਾਉਂਦੇ ਨੇ, ਸ਼ਬਦ ਸਾਨੂੰ ਦਿਸਦਾ ਨਹੀਂ। ਪਿਛਲੇ ਸਾਸਨ ਵਿੱਚ ਦੱਸਿਆ ਗਿਆ ਸੀ, ਅੱਖੀ ਵਾਜੂ ਵੇਖਣਾ ਵਿਨ ਕੰਨਾ ਸੁਣਨਾ, ਅਸੀਂ ਕਿਸ ਤਰ੍ਹਾਂ ਦੇਖ ਲੈਣਾ? ਉਹ ਪਿੱਛੇ ਸ਼ਬਦ ਸਰੂਪ ਹੁੰਦੇ ਨੇ, ਅੱਗੇ ਆਕਾਸ਼ ਸਰੂਪ ਹੁੰਦੇ ਨੇ। ਸਾਨੂੰ ਸਮੇਂ ਦੇ ਸਤਿਪੁਰਸ਼ ਦੀ ਲੋੜ ਹੈ। ਉਹ ਬਾਣੀ ਦਸਵੇਂ ਦੁਆਰ ਤੇ ਵੱਜ ਰਹੀ ਹੈ, ਇਸ ਤੱਕ ਪਹੁੰਚਣ ਲਈ ਆਕਾਰ ਦੀ ਲੋੜ ਹੈ। ਨਾਨਕ ਸੱਚਾ ਹੁਕਮ ਮੰਨੀਏ ਸੱਚੀ ਵਡਿਆਈ ਤੇ, ਉਹ ਆਪ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਉਸ ਦੇ ਉਪਦੇਸ਼ ਤੇ ਚਲਾਂਗੇ, ਤਾਂ ਹੀ ਪੌੜੀ ਦਰ ਪੌੜੀ ਚੜ ਕੇ ਇਹ ਸੱਚ ਨੂੰ ਪ੍ਰਾਪਤ ਕਰਾਂਗੇ। ਵਿਦਵਾਨਾਂ ਨੇ ਇਸ ਦੇ ਅਧੂਰੇਪਨ ਵਿੱਚ ਅਰਥ ਕੱਢੇ ਨੇ। ਪਹਿਲੀ ਤੂੰ ਕਵੀ ਹੁਕਮ ਮੰਨਣਾ, ਅਸੀਂ ਹੁਕਮ ਮੰਨਦੇ ਨਹੀਂ, ਕਿਸ ਤਰ੍ਹਾਂ ਨਦਰ ਹੋਏਗੀ? ਇਹਨਾਂ ਤੁਕਾਂ ਦੇ ਅਰਥ ਗਲਤ ਕੱਢੇ ਹੋਏ ਨੇ। ਜਦੋਂ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਅਮਲ ਕਰ ਲਾਂਗੇ ਤੇ ਧੁਨ ਵੀ ਪ੍ਰਾਪਤ ਕਰ ਲਵਾਂਗੇ, ਸਤਿਗੁਰ ਨੂੰ ਮਿਲ ਲਵਾਂਗੇ। ਇਹ ਸੀ ਸਤਿਗੁਰ ਦਾ ਮਜ਼ਮੂਨ। ਇਹ ਕਰਨੀ ਨਾ ਕਰਨੀ ਜੀਵਾਤਮਾ ਦਾ ਫੈਸਲਾ ਹੈ। ਸਤਿਪੁਰਸ਼ ਕਿਸੇ ਨੂੰ ਮਨਾਉਣ ਨਹੀਂ ਆਉਂਦੇ, ਉਹ ਤੇ ਰਸਤਾ ਦੱਸਦੇ ਨੇ। ਮੰਨਣਾ ਨਾ ਮੰਨਣਾ ਜੀਵ ਆਤਮਾ ਦੀ ਮਰਜ਼ੀ ਹੈ। ਦੋਨੋਂ ਮਜ਼ਮੂਨ ਤੁਹਾਡੇ ਸਾਹਮਣੇ ਨੇ। 84 ਲੱਖ ਦੀ ਆਵਾਗਮਨ ਕਾਲ ਦੀ ਪੂਜਾ ਹੈ, ਜਿਹੜੀ ਰੂਹਾਂ ਮੰਗਦੀਆਂ ਨੇ ਉਹ 84 ਲੱਖ ਦੇ ਭ੍ਰਮਣ ਵਿੱਚ ਫਸਦੀਆਂ ਰਹਿੰਦੀਆਂ ਨੇ। ਦੂਸਰੇ ਸਤਿਪੁਰਸ਼ ਨੇ ਸਹਿਜ ਅਵਸਥਾ ਸੁਖ ਸੰਤੋਖ ਨੂੰ ਪ੍ਰਾਪਤ ਕਰਕੇ ਜਨਮ ਮਰਨ ਤੋਂ ਨਿਕਲਣਾ ਚਾਹੁੰਦੇ ਹੋ ਤੇ ਸਤਿਪੁਰਸ਼ ਦੀ ਪੂਜਾ ਕਰੋ। ਜਿਨ੍ਹਾਂ ਨੇ ਸਤਿਪੁਰਸ਼ ਦੀ ਪੂਜਾ ਦਾ ਫੈਸਲਾ ਕੀਤਾ ਹੈ ਉਹਨਾਂ ਵਾਸਤੇ ਬਾਣੀ ਅੰਮ੍ਰਿਤ ਹੈ, ਉਹਨਾਂ ਰੂਹਾਂ ਵਾਸਤੇ ਇਹ ਸਤਸੰਗ ਵਿੱਚ ਬਾਣੀ ਅੰਮ੍ਰਿਤ ਸਮਾਨ ਹੈ। ਉਹਨਾਂ ਵਾਸਤੇ ਬਾਣੀ ਦੀ ਅੰਮ੍ਰਿਤ ਵਰਖਾ ਹੋ ਰਹੀ ਹੈ। ਜੋ ਇਸ ਬਾਣੀ ਨੂੰ ਬਾਹਰੀ ਰੂਪ ਵਿੱਚ ਸੁਣਦੇ ਨੇ ਉਹਨਾਂ ਵਾਸਤੇ ਇਸ ਦੀ ਕੀਮਤ ਨਹੀਂ। ਉਹ ਰੂਹਾਂ ਇਹ ਹੀ ਸੋਚਦੀਆਂ ਤੇ ਕਹਿੰਦੀਆਂ ਨੇ ਕਿ ਇਹ ਤੇ ਅਸੀਂ ਪਿਛਲੇ ਵੀ ਕਿਸੇ ਸਤਸੰਗ ਵਿੱਚ ਸੁਣਿਆ ਹੋਇਆ ਹੈ। ਬਾਬਾ ਸਾਵਣ ਸਿੰਘ ਜੀ ਨੇ ਬਹੁਤ ਪਹਿਲੇ ਇਸ ਬਾਣੀ ਦੇ ਬਾਰੇ ਕਿਹਾ ਸੀ। ਪਹਿਲੇ ਤੇ ਅਸੀਂ ਉਹਨਾਂ ਨੂੰ ਜਾਣ ਹੀ ਨਹੀਂ ਸਕਦੇ। ਜਿਹੜਾ ਭੁੱਖਾ ਹੈ ਉਸ ਨੂੰ ਰੋਟੀ ਦੀ ਕਦਰ ਹੈ, ਉਸ ਨੂੰ ਇਸ ਦੀ ਪਲ ਪਲ ਲੋੜ ਹੈ, ਉਹ ਆਪਣੀ ਹਸਤੀ ਮਿਟਾ ਦੇਗਾ। ਉਸੀ ਤਰ੍ਹਾਂ ਰੂਹਾਨੀਅਤ ਦਾ ਆਧਾਰ ਹੈ, ਜਿਨ੍ਹਾਂ ਨੂੰ ਭੁੱਖ ਹੈ ਉਹਨਾਂ ਰੂਹਾਂ ਨੂੰ ਲੋੜ ਹੈ, ਉਹਨਾਂ ਨੂੰ ਸੱਚਮੁੱਚ ਇਸ ਬਾਣੀ ਦੀ ਲੋੜ ਹੈ। ਉਹ ਪਲ ਪਲ ਜਿੰਦਵਾਰਦੀਆਂ ਨੇ, ਉਹ ਹੀ ਰੂਹਾਂ ਪਾਉਂਦੀਆਂ ਨੇ, ਉਹਨਾਂ ਵਾਸਤੇ ਤੁਰ ਫਰਮਾਨ ਵੀ ਜਾਰੀ ਹੁੰਦੇ ਨੇ। ਏਕਮ ਦਾ ਅਰਥ ਹੈ ਉਸੀ ਪਰਮਾਤਮਾ ਨੂੰ ਮਿਲ ਕੇ ਇੱਕ ਹੋਣਾ ਹੈ, ਤੇ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਸਮੇਂ ਦੇ ਸਤਿਗੁਰੂ ਕੋਲ ਜਾਵਾਂਗੇ, ਉਹਨਾਂ ਦੇ ਉਪਦੇਸ਼ਾਂ ਤੇ ਚੱਲਾਂਗੇ, ਤਾਂ ਹੀ ਪੌੜੀ ਦਰ ਪੌੜੀ ਚੜ੍ਹ ਕੇ ਉਸ ਨੂੰ ਪ੍ਰਾਪਤ ਕਰ ਲਵਾਂਗੇ। ਗੁਰੂ ਸਾਹਿਬ ਇਹ ਬਾਣੀ ਤੁਰ ਦਰਗਾਹ ਤੋਂ ਦੇ ਰਹੇ ਨੇ। ਕਾਫੀ ਸਮੇਂ ਪਹਿਲੇ ਸਵਾਮੀ ਜੀ ਨੇ ਇਸ ਚੱਕੀ ਨੂੰ ਘੁਮਾਉਣ ਦਾ ਕੰਮ ਕੀਤਾ ਹੈ। ਗੁਰੂ ਸਾਹਿਬ ਅੱਜ ਤੋਂ ਫਿਰ ਇਸ ਚੱਕੀ ਨੂੰ ਘੁਮਾਉਣ ਵਾਸਤੇ ਹੁਕਮ ਕਰ ਰਹੇ ਨੇ। ਦਾਸ ਇਸ ਲਾਇਕ ਨਹੀਂ ਹੈ, ਉਹਨਾਂ ਦੀ ਰਹਿਮਤ ਹੈ, ਤੁਸੀਂ ਗੁਰੂ ਦੀ ਰਹਿਮਤ ਸਮਝ ਕੇ ਕਬੂਲ ਕਰਨਾ ਹੈ। ਦਾਸ ਇੱਕ ਡਿਊਟੀ ਗੁਰੂ ਸਾਹਿਬ ਦੇ ਹੁਕਮ ਨਾਲ ਦੇ ਰਿਹਾ ਹੈ। ਇਸ ਤੋਂ ਪਹਿਲੇ ਇਹ ਡਿਊਟੀ ਕਿਸੇ ਹੋਰ ਦੀ ਸੀ, ਇਸ ਤੋਂ ਬਾਅਦ ਕਿਸੇ ਹੋਰ ਦੀ ਹੋ ਸਕਦੀ ਹੈ। ਗੁਰੂ ਸਾਹਿਬ ਇਹ ਸਤਸੰਗ ਜੋ ਮੋਤੀ ਦੇਣ ਵਾਸਤੇ ਕਰਦੇ ਨੇ, ਉਸ ਤੋਂ ਖੱਜਲ ਨਾ ਹੋ ਜਾਈਏ।
ਸਤਨਾਮ ਰਮਈਆ, ਰਮਈਆ ਸਤਨਾਮ ਹੈ।